ਉਜੰਗ ਭਰਿਆ ਤਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਉਦਮ ਤੇ ਪ੍ਰੇਰਨਾ ਦਾ ਸਦਕਾ ਜੋ ਆਪਾਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਦੀ ਲੜੀਵਾਰ ਕਥਾ ਸੋਸ਼ਲ ਮੀਡੀਆ ਤੇ ਰਿਕਾਰਡ ਕਰਕੇ ਆਪ ਗੁਰਮੁਖ ਵੀਰਾਂ ਵੱਲੋਂ ਦਿੱਤੀ ਹੋਈ ਪ੍ਰੇਰਨਾ ਦੇ ਅਨੁਸਾਰ ਪੜ੍ਹਨ ਸੁਣਨ ਦਾ ਯਤਨ ਕਰ ਰਹੇ ਹਾਂ। ਵਡਭਾਗੇ ਹਾਂ ਕਿਉਂਕਿ ਸਾਡੀ ਸਾਂਝ ਸਤਿਗੁਰਾਂ ਦੇ ਸ਼ਬਦ ਨਾਲ ਪੈ ਰਹੀ ਹੈ। ਇਹ ਜੋ ਅਮੋਲਕ ਦੁਲਾਂਭ ਮਨੁੱਖਾ ਜਨਮ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਇਸ ਦੁਲਾਂਭ ਜਨਮ ਨੂੰ ਚੁਲੰਭ ਕਰਨ ਵਾਸਤੇ ਕੇਵਲ ਤੇ ਕੇਵਲ ਗੁਰੂ ਦਾ ਸ਼ਬਦ ਹੈ ਜਿਸਨੇ ਸਾਡੇ ਜੀਵਨ ਦਾ ਭਲਾ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਦੀ ਬਾਣੀ ਛੇਵੀਂ ਪੌੜੀ ਦੇ ਅੰਦਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ ਨੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵੇਚਾਰੀਆ, ਤੁਧ ਬਾਝ ਸਮਰੱਥ ਕੋਏ ਨਾਹੀ, ਕਿਰਪਾ ਕਰ ਬਣਵਾਰੀਆ, ਇਸ ਨਾ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਝੋਂ ਕਿਆ ਕਰੇ ਵੇਚਾਰੀਆ, ਇਸ ਨਾ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ। ਇਸ ਜੀਵਨ ਨੂੰ ਸਵਾਰਿਆ ਜਾ ਸਕਦਾ ਹੈ ਸਤਿਗੁਰਾਂ ਦੇ ਪਵਿੱਤਰ ਸ਼ਬਦ ਨਾਲ ਜੋੜ ਕੇ। ਸੋ ਇਸ ਲਈ ਵੱਡੇ ਭਾਗਾਂ ਨਾਲ ਸੁਭਾਗ ਸਮਾਂ ਗੁਰੂ ਕਿਰਪਾ ਸਦਕਾ ਪ੍ਰਾਪਤ ਹੋਇਆ ਹੈ ਜੋ 43 ਛੰਦ ਪਿਛਲੀ ਕਥਾ ਵਿੱਚ ਚੌਥੇ ਭਾਗ ਤੱਕ ਸੰਪੂਰਨ ਹੋਏ ਹਨ। ਉਸ ਤੋਂ ਅੱਗੇ ਸਤਿਗੁਰੂ ਜੀ ਜਿਵੇਂ ਬਖਸ਼ਿਸ਼ ਕਰਦੇ ਹਨ ਪ੍ਰੇਮ ਸਹਿਤ ਮਨ ਇਕਾਗਰ ਕਰਦੇ ਹੋਏ ਆਪਣੇ ਮਨ ਦੀ ਬਿਰਤੀ ਨੂੰ ਗੁਰੂ ਸ਼ਬਦ ਨਾਲ ਜੋੜਦੇ ਹੋਏ ਬਾਹਰੀ ਬ੍ਰਹਿਮੰਡਾਂ ਤੋਂ ਰੋਕ ਕੇ ਸੁਰਤ ਨੂੰ ਸ਼ਬਦ ਵਿੱਚ ਲੀਨ ਕਰਨ ਦਾ ਯਤਨ ਕਰੀਏ। ਪਾਤਸ਼ਾਹ ਕਲਗੀਧਰ ਜੀ ਫਰਮਾਨ ਕਰ ਰਹੇ ਹਨ, ਭੁਜੰਗ ਭਰਿਆ ਤਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ। ਹੇ ਪ੍ਰਭੂ ਤੈਨੂੰ ਨਮਸਕਾਰ ਹੈ, ਸਭ ਜੀ ਜੰਤ ਤੈਨੂੰ ਹੀ ਪੂਜਦੇ ਹਨ। ਸਰਬ ਮਾਨੇ ਤੇ ਸਭ ਗੁਣਾਂ ਦੇ ਪਦਾਰਥਾਂ ਦਾ ਖਜ਼ਾਨਾ ਹੈ ਤੂੰ, ਤੂੰ ਸਭ ਦੇਵਤਿਆਂ ਦਾ ਦੇਵਤਾ ਹੈ। ਨਮੋ ਦੇਵ ਦੇਵੇ ਭਾਵ ਦੇਵਤਿਆਂ ਨੂੰ ਤੂੰ ਪੈਦਾ ਕਰਨ ਵਾਲਾ ਹੈ। ਜੋ ਲੋਕ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪੂਜਾ ਕੀਤੀ ਹੈ ਜਾਂ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਦੇਵਤਿਆਂ ਦੀ ਉਸਤਤ ਕੀਤੀ ਗਈ ਹੈ, ਉਹਨਾਂ ਨੂੰ ਇਹ ਭਲੀ ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਜਾਪ ਸਾਹਿਬ ਦੀ ਬਾਣੀ ਇੱਕ ਓਅੰਕਾਰ ਤੋਂ ਆਰੰਭ ਹੁੰਦੀ ਹੈ ਅਤੇ ਚੱਕਰ ਚਿਹਨ ਅਰ ਵਰਣ ਜਾਤ ਪਹਿਲੇ ਅਰੰਭਲੇ ਛੰਦ ਦੇ ਅੰਦਰ ਹੀ ਸਤਿਗੁਰੂ ਕਲਗੀਧਰ ਪਿਤਾ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਵਰਣਨ ਕਰ ਦਿੱਤਾ ਜੋ ਉਹਨਾਂ ਦਾ ਇਸ਼ਟ ਹੈ। ਤੇ ਆਪ ਜੀ ਚੌਪਈ ਸਾਹਿਬ ਦੀ ਬਾਣੀ ਦੇ ਅੰਦਰ ਬੜਾ ਸਪਸ਼ਟ ਕਹਿ ਰਹੇ ਨੇ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਜਿਹੜਾ ਆਦਿ ਅੰਤ ਇੱਕੋ ਹੀ ਅਵਤਾਰ ਹੈ, ਜਿਹੜੇ ਕਹਿੰਦੇ ਨੇ ਗੁਰੂ ਸਾਹਿਬ ਅਵਤਾਰਵਾਦ ਨੂੰ ਪੂਜਦੇ ਨੇ ਕਿੱਥੇ ਹੈ। ਸਤਿਗੁਰਾਂ ਤਾਂ ਬੜਾ ਸਪਸ਼ਟ ਕਹਿ ਦਿੱਤਾ ਆਦਿ ਅੰਤ ਏਕੈ ਅਵਤਾਰਾ, ਜਿਹੜਾ ਆਦਿ ਅੰਤ ਇੱਕੋ ਹੀ ਅਵਤਾਰ ਹੈ। ਜਿਸ ਨੂੰ ਪ੍ਰਥਮ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਅੰਦਰ ਫਰਮਾਨ ਕੀਤਾ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਪਾਰ ਬ੍ਰਹਮ ਪਰਮੇਸ਼ਰ ਹੀ ਮੇਰਾ ਗੁਰੂ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਉਹੀ ਸ਼ਬਦ ਕਹਿ ਰਹੇ ਨੇ, ਆਦਿ ਅੰਤੇ ਕਹਿ ਅਵਤਾਰਾ। ਸੋ ਜਿਸ ਇੱਕ ਓਅੰਕਾਰ ਦਾ ਜ਼ਿਕਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਕੀਤਾ ਗਿਆ, ਸਾਰੀ ਬਾਣੀ ਨੇ ਉਸਦੀ ਵਿਆਖਿਆ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਕੁਝ ਟੂਕ ਮਾਤਰ ਉਪਦੇਸ਼ ਆਏ, ਉਹਨਾਂ ਦਾ ਵਿਸਥਾਰ ਫਿਰ ਅੱਗੇ ਦਸਮ ਪਾਤਸ਼ਾਹ ਜੀ ਨੇ ਦਸਮ ਬਾਣੀ ਦੇ ਵਿੱਚ ਕੀਤਾ ਹੈ। ਸੋ ਇੱਥੇ ਸਤਿਗੁਰੂ ਜੀ ਉਸ ਮਾਲਕ ਨੂੰ ਹੀ ਨਮਸਕਾਰ ਕਰ ਰਹੇ ਨੇ ਜੋ ਸਾਰੇ ਦੇਵਤਿਆਂ ਦਾ ਦੇਵਤਾ ਹੈ। ਨਮੋ ਦੇਵ ਦੇਵੇ ਅਪੇਖੀ ਅਭੇਵੇ, ਤੇਰਾ ਕੋਈ ਭੇਤ ਨਹੀਂ ਪਾ ਸਕਦਾ, ਤੈਨੂੰ ਨਮਸਕਾਰ ਹੈ। ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ। ਤੂੰ ਕਾਲ ਦਾ ਵੀ ਕਾਲ ਹੈ, ਕਾਲ ਨੂੰ ਵੀ ਮੁਕਾ ਦੇਣ ਵਾਲਾ ਹੈ। ਤੂੰ ਸਭ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ, ਸਰਬ ਪਾਲੇ ਪ੍ਰਤਪਾਲਣਾ ਕਰਨ ਵਾਲਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਸੋ ਸਾਰਿਆਂ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਆਪ ਹੈ। ਨਮੋ ਸਰਬ ਗਾਉਣੇ, ਉਹ ਪਰਮਾਤਮਾ ਜਿਹਦੀ ਸਾਰੇ ਜੀਵਾਂ ਤੱਕ ਪਹੁੰਚ ਹੈ। ਨਮੋ ਸਰਬ ਭਾਉਣੇ, ਨਮਸਕਾਰ ਹੈ ਪਰਮੇਸ਼ਰ, ਤੂੰ ਸਾਰਿਆਂ ਭਵਨਾਂ ਦੇ ਵਿੱਚ ਹਰ ਥਾਂ ਦੇ ਉੱਤੇ ਆਸਣ ਲੋਏ ਲੋਏ ਭੰਡਾਰ, ਹਰੇਕ ਲੋਕ ਵਿੱਚ ਤੇਰਾ ਆਸਣ ਹੈ ਤੇ ਹਰੇਕ ਲੋਕ ਵਿੱਚ ਤੇਰਾ ਭੰਡਾਰਾ ਹੈ। ਅਨੰਗੀ ਅਨਾਥੇ ਨਰਸੰਗੀ ਪਰਮਾਥੇ, ਨਮੋ ਭਾਣ ਭਾਨੇ, ਨਮੋ ਮਾਣ ਮਾਨੇ। ਅਨੰਗੀ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ, ਅਨੰਗੀ ਭਾਵ ਜਿਸਦਾ ਕੋਈ ਅੰਗ ਨਹੀਂ, ਜਿਸ ਦਾ ਕੋਈ ਸਥੂਲ ਸਰੀਰ ਨਹੀਂ। ਔਰ ਜੋ ਅਨਾਥਾਂ ਦਾ ਨਾਥ ਹੈ, ਅਨਾਥ ਜਿਸ ਦਾ ਕੋਈ ਮਾਲਕ ਨਾ ਹੋਵੇ, ਤੇ ਨਾਥ ਦਾ ਅਰਥ ਹੈ ਮਾਲਕ। ਤੂੰ ਅਨਾਥਾਂ ਦਾ ਨਾਥ ਹੈ, ਤੇਰਾ ਕੋਈ ਖਾਸ ਅੰਗ ਨਹੀਂ। ਨਰਸੰਗੀ ਪਰਮਾਥੇ, ਤੇਰਾ ਕੋਈ ਵੀ ਸਾਥੀ ਜਾਂ ਸੰਗੀ ਨਹੀਂ। ਹੇ ਵਾਹਿਗੁਰੂ, ਤੂੰ ਨਾਸ਼ ਕਰਨ ਵਾਲਾ ਹੈ, ਭਾਵ ਸ੍ਰਿਸ਼ਟੀ ਨੂੰ ਨਾਸ਼ ਕਰਨ ਵਾਲਾ ਵੀ ਤੂੰ ਹੈ ਪਰਮਾਥੇ। ਨਮੋ ਭਾਣ ਭਾਨੇ, ਨਮੋ ਮਾਨ ਮਾਨੇ। ਭਾਣ ਕਹਿੰਦੇ ਨੇ ਸੂਰਜ ਨੂੰ। ਹੇ ਵਾਹਿਗੁਰੂ, ਤੂੰ ਸੂਰਜਾਂ ਦਾ ਸੂਰਜ ਹੈ, ਭਾਵ ਸੂਰਜ ਨੂੰ ਵੀ ਰੋਸ਼ਨੀ ਦੇਣ ਵਾਲਾ ਤੂੰ ਹੈ। ਵੇਖੋ, ਗੱਡੀ ਦੇ ਅੰਦਰ ਪੈਟਰੋਲ ਨਾ ਹੋਵੇ, ਇੰਧਨ ਖਤਮ ਹੋ ਜਾਵੇ, ਗੱਡੀ ਚੱਲਦੀ ਨਹੀਂ। ਡੀਜ਼ਲ ਤੋਂ ਬਗੈਰ ਇੰਜਨ ਸਟਾਰਟ ਨਹੀਂ ਹੁੰਦਾ। ਚੁੱਲ੍ਹੇ ਵਿੱਚ ਬਾਲਣ ਨਾ ਹੋਵੇ, ਅੱਗ ਬਲਦੀ ਨਹੀਂ। ਸਿਲੰਡਰ ਵਿੱਚ ਗੈਸ ਨਾ ਹੋਵੇ, ਚੁੱਲ੍ਹੇ ਵਿੱਚ ਅੱਗ ਬਲਦੀ ਨਹੀਂ। ਲੇਕਿਨ ਉਸ ਪਰਮੇਸ਼ਰ ਦੀ ਬਣਾਈ ਹੋਈ ਕੁਦਰਤ ਨੂੰ ਗੌਰ ਨਾਲ ਦੇਖੀਏ ਤਾਂ ਸੂਰਜ ਆਦਿ ਕਾਲ ਤੋਂ ਲੈ ਕੇ ਕਿੰਨੀ ਵੱਡੀ ਐਨਰਜੀ ਜਿਹੜੀ ਹੈ ਸਾਰੀ ਸ੍ਰਿਸ਼ਟੀ ਦੇ ਅੰਦਰ ਦੇ ਰਿਹਾ ਹੈ। ਬ੍ਰਹਿਮੰਡ ਦੇ ਅੰਦਰ, ਇਸ ਸੂਰਜ ਦੇ ਅੰਦਰ ਕੌਣ ਤੇਜ ਪ੍ਰਤਾਪ ਪਾ ਰਿਹਾ, ਇਹਦੇ ਵਿੱਚ ਅੱਗ ਕੌਣ ਪਾ ਰਿਹਾ ਹੈ, ਇਹਦੇ ਵਿੱਚ ਕਿਸ ਦਾ ਤੇਜ ਹੈ? ਭਾਵ ਉਸ ਪਰਮਾਤਮਾ ਦੀ ਹੀ ਚੇਤਨ ਸੱਤਾ ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ। ਧਰਤੀ ਤੋਂ ਸੂਰਜ 15 ਕਰੋੜ ਕਿਲੋਮੀਟਰ ਦੂਰ ਹੈ, ਪਰ ਇੰਨੀ ਦੂਰੀ ਦੇ ਉੱਤੇ ਬ੍ਰਹਿਮੰਡ ਦੇ ਅੰਦਰ ਸਤਿਗੁਰੂ ਕਹਿੰਦੇ, ਬਿਨ ਥੰਮਾ ਗਗਨ ਰਹਾਇਆ। ਤੂੰ ਆਕਾਸ਼ ਬਿਨਾਂ ਥੰਮਾ ਤੋਂ ਰੋਕ ਰੱਖਿਆ ਹੈ, ਗੁਰੂਤਾ ਸ਼ਕਤੀ ਦੇ ਨਾਲ ਧਰਤੀ ਬ੍ਰਹਿਮੰਡ ਦੇ ਵਿੱਚ ਖੜੀ ਹੈ, ਚੰਦ ਖੜਾ ਹੈ, 3 ਲੱਖ ਕਿਲੋਮੀਟਰ ਦੂਰ ਹੈ ਧਰਤੀ ਤੋਂ। ਸੋ ਪਰਮੇਸ਼ਰ ਵਾਹਿਗੁਰੂ ਦੀ ਇਹ ਚੇਤਨ ਸੱਤਾ ਉਸ ਸੂਰਜ ਨੂੰ ਵੀ ਤੇਜ ਦੇ ਰਹੀ ਹੈ। ਇਸ ਕਰਕੇ ਇਹ ਮੇਰੇ ਵਾਹਿਗੁਰੂ, ਤੂੰ ਹੀ ਸੂਰਜਾਂ ਦਾ ਸੂਰਜ ਹੈ, ਭਾਵ ਸੂਰਜ ਨੂੰ ਤੇਜ ਪ੍ਰਤਾਪ ਤੇ ਰੋਸ਼ਨੀ ਦੇਣ ਵਾਲਾ ਹੈ। ਨਮੋ ਮਾਨ ਮਾਨੇ, ਆਦਰ ਯੋਗ, ਭਾਵ ਵੱਡੇ ਵੱਡੇ ਆਦਰ ਯੋਗ ਵੀ ਤੈਨੂੰ ਹੀ ਪੂਜਦੇ ਹਨ। नमो चंद्र चंद्रे नमो भाण भाने नमो गीत गीते नमो ताण ताने। नमो चंद्र चंद्रे, चंद्रमा नूं चानण देण वाला, ते नमो भाण भाने सूरज नूं रोशनी देण वाला भी तूं है। श्री गुरु ग्रंथ साहिब जी दे अंदर शब्द आउंदा है, सस कर सूर समाया। सस कहा गया है चंद्रमा नूं, सूर कहा गया है सूरज नूं। पातशाह जी गुरु ग्रंथ साहिब जी दे अंदर फरमान करदे ने कि सूरज दा प्रकाश चंद्रमा दे विच समाया है, भाव की है कि चंद्रमा दा अपना प्रकाश नहीं, सूरज दी रोशनी चंद्रमा ते पैंदी है जो रिफलैक्ट होके धरती ते आउंदी है। सो इस करके वो परमात्मा दा तेज प्रताप देखो, जेड़ी गल गुरबाणी दे विच 500 साल पहला लिखी गई है, जेड़े लोग सिख धर्म नूं विज्ञानक धर्म कहिंदे ने ते सिक्खी नूं गुरबाणी नूं विज्ञान दी अख ला के परखण दा यतन करदे ने, वो भुलेखे अंदर ने। विज्ञान ने तां किसे इंस्ट्रूमेंट दे नाल बड़ियां खोजां तों बाद, बड़ियां कोशिशां तों बाद, बड़ी मेहनत तों बाद इन्हां चीज़ां दा कुछ कु टूक मात्र ही जो है भेद पाया है। लेकिन सतगुरु सच्चे पातशाह जी ने तां बिना किसे इंस्ट्रूमेंट तों, बिना किसे जहाज राही पुलाड़ विच जाण तों, बिना किसे सैटेलाइट तों, ये सारा कुछ गुरु ग्रंथ साहिब जी दे अंदर लिखिया है। जदों भाई गुरदास दीआं वारां पढ़दे हाँ ते बगदाद दी घटना दा सच्चे पातशाह जी दी बाणी दे महान लिखारी भाई गुरदास जी, जिन्हां दी बाणी नूं वी पक्की बाणी मन्निया गया गुरु ग्रंथ साहिब दी कुंजी, उहदे विच लिखदे ने कि बगदाद दे विच जदों उस पीर ने शंका कीता कि 14 पताल ते 14 तबक हन, 7 पताल 7 आकाश, हे महाराज मैनू उन्हां दे दर्शन कराओ, ਤਾਂ ਉਸ ਸਮੇਂ ਜਦੋਂ ਇਹ ਸ਼ੰਕਾ ਕੀਤਾ ਗਿਆ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 36ਵੀਂ ਪੌੜੀ ਵਿੱਚ ਇਹਦਾ ਜ਼ਿਕਰ ਕੀਤਾ ਹੈ ਬੜੇ ਵਿਸਥਾਰ ਦੇ ਨਾਲ। ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ, ਫਿਰ ਦੁਰਾਇਣ ਦਸਤਗੀਰ ਅਸੀਂ ਭਵੇਖਾਂ ਜੋ ਤੁਹੇ ਪਾਈ, ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ, ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਭਰ ਕਚ ਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ, ਜਾਹਰ ਕਲਾ ਨ ਛਪੈ ਛਪਾਈ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖ ਰਹੇ ਨੇ ਕਿ ਪੀਰ ਨੇ ਕਿਹਾ ਕਿ ਮੈਂ ਬਿਰਧ ਹਾਂ ਜੀ, ਮੈਂ ਨਹੀਂ ਜਾ ਸਕਦਾ, ਤੇ ਸਤਿਗੁਰਾਂ ਨੇ ਕਿਹਾ ਆਪਣਾ ਵਿਸ਼ਵਾਸਯੋਗ ਸਾਥੀ ਦੇ ਦਿਓ, ਤਾਂ ਉਹਨੇ ਆਪਣੇ ਬੇਟੇ ਨੂੰ ਸਤਿਗੁਰਾਂ ਦੀ ਨੂੰ ਆਪਣੇ ਬੇਟੇ ਦੀ ਬਾਂਹ ਫੜਾ ਦਿੱਤੀ। ਗੁਰੂ ਸਾਹਿਬ ਜੀ ਨੇ ਆਪਣੀ ਛੜੀ ਸੀਸ ਤੇ ਰੱਖੀ, ਅੱਖਾਂ ਬੰਦ ਕਰਾਈਆਂ, ਔਰ ਭਾਈ ਗੁਰਦਾਸ ਜੀ ਦੇ ਪਾਵਨ ਸ਼ਬਦ ਹਨ, ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਇਹ ਸਾਰਾ ਕੁਝ ਜਿਹੜਾ ਸੀ ਇੱਕ ਅੱਖ ਦੇ ਅੱਖ ਫੁਰਕ ਦੇ ਵਿੱਚ ਸਾਰਾ ਕੁਝ ਹੀ ਦਿਖਲਾ ਦਿੱਤਾ। ਸੋ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸੋ ਸਤਿਗੁਰਾਂ ਨੇ ਬਾਣੀ ਦੇ ਵਿੱਚ ਉਹ ਕੁਝ ਬਹੁਤ ਸਮਾਂ ਪਹਿਲਾਂ ਹੀ ਦਰਜ ਕਰ ਦਿੱਤਾ। ਸੋ ਇਸ ਲਈ ਸਤਿਗੁਰੂ ਗਰੀਬ ਨਿਵਾਜ ਜੀ ਇੱਥੇ ਵੀ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਿੱਚ ਲਿਖ ਰਹੇ ਨੇ, ਨਮੋ ਚੰਦਰ ਚੰਦਰੇ ਨਮੋ ਭਾਣ ਭਾਨੇ। ਹੇ ਵਾਹਿਗੁਰੂ, ਚੰਦਰਮਾ ਨੂੰ ਪ੍ਰਕਾਸ਼ ਦੇਣ ਵਾਲਾ, ਸੂਰਜ ਨੂੰ ਪ੍ਰਕਾਸ਼ ਦੇਣ ਵਾਲਾ ਤੂੰ ਹੈ। ਸੂਰਜ ਦਾ ਪ੍ਰਕਾਸ਼ ਚੰਦਰਮਾ ਤੇ ਪੈਂਦਾ ਹੈ, ਸਸ ਕਰ ਸੂਰ ਸਮਾਇਆ, ਉਹ ਪ੍ਰਕਾਸ਼ ਅੱਗੇ ਧਰਤੀ ਤੇ ਆਉਂਦਾ ਹੈ। ਸੋ ਇਹ ਗੱਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਹੁਤ ਸਮਾਂ ਪਹਿਲਾਂ ਦਰਜ ਕੀਤੀਆਂ ਨੇ। ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਇੱਥੇ ਜ਼ਿਕਰ ਮਿਲਦਾ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰੀਆਓ। ਇਹਨੂੰ ਅੱਜ ਵਿਗਿਆਨ ਕੁਝ ਨੇੜੇ ਜਾ ਕੇ ਕੁਝ ਖੋਜਾਂ ਦੇ ਨਾਲ ਇਹ ਕਹਿ ਰਹੀ ਹੈ ਕਿ ਇੱਕ ਬਿਗ ਬੈਂਗ ਹੋਇਆ ਜਿਹਦੇ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ। ਤੇ ਸਤਿਗੁਰਾਂ ਨੇ ਵੀ ਸ੍ਰਿਸ਼ਟੀ ਦੀ ਹੋਂਦ ਸ਼ਬਦ ਦੱਸਿਆ ਹੈ, ਕੀਤਾ ਪਸਾਓ ਏਕੋ ਕਵਾਓ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਕਿਉਂਕਿ ਗੁਰੂ ਤੇ ਪਰਮੇਸ਼ਰ ਇੱਕ ਸਰੂਪ ਨੇ ਤੇ ਬਾਣੀ ਖਸਮ ਕੀ ਬਾਣੀ ਹੈ, ਧੁਰ ਕੀ ਬਾਣੀ ਹੈ, ਹਰ ਕੀ ਬਾਣੀ ਹੈ। ਇਹ ਬਾਣੀ ਉਸ ਪਰਮਾਤਮਾ ਦੀ ਹੈ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਤੇ ਫਿਰ ਉਹ ਪਰਮਾਤਮਾ ਤਾਂ ਜੋ ਕਹਿ ਰਿਹਾ ਸੱਚ ਕਹਿ ਰਹੇ ਨਾ। ਮਨੁੱਖ ਤਾਂ ਕਈ ਵਾਰ ਆਪਣੇ ਕੀਤੇ ਕੰਮ ਕਾਰ ਨੂੰ ਭੁੱਲ ਜਾਂਦਾ, ਤੇ ਪਰਮਾਤਮਾ ਤਾਂ ਭੁੱਲਦਾ ਵੀ ਨਹੀਂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇਸ ਲਈ ਗੁਰਬਾਣੀ ਵਿੱਚ ਜੋ ਕਿਹਾ ਗਿਆ ਨਿਰੋਲ ਸੱਚ ਹੈ। ਇਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਨ ਗੁਰਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਇਸ ਬਾਣੀ ਨੂੰ ਸਤ ਕਰਕੇ ਜਾਣਾ ਹੈ, ਜਾਣਨਾ ਹੈ। ਪਰਮੇਸ਼ਰ ਨੇ ਆਪ ਸਾਡੀ ਰਚਨਾ ਤੋਂ ਇਹ ਸ਼ਬਦ ਕਹਾਏ ਨੇ। ਸੋ ਇਸ ਕਰਕੇ ਗੁਰੂ ਕੀ ਸੰਗਤ, ਗੁਰੂ ਸਾਹਿਬ ਦਾ ਕਹਿੰਦੇ ਨੇ, ਗੁਰ ਪਰਮੇਸ਼ਰ ਏਕੋ ਜਾਣ, ਮਾਨੁੱਖ ਕਾ ਕਰ ਰੂਪ ਨ ਮਾਨ। ਗੁਰੂ ਨੂੰ ਮਨੁੱਖ ਕਰਕੇ ਨਹੀਂ ਜਾਣਨਾ, ਗੁਰੂ ਨੂੰ ਪਰਮੇਸ਼ਰ ਕਰਕੇ ਜਾਣਨਾ ਹੈ। ਤੇ ਪਰਮੇਸ਼ਰ ਆਪ ਹੀ ਇਹ ਬਾਣੀ ਉਚਾਰਨ ਕਰ ਰਿਹਾ, ਆਪ ਹੀ ਆਪਣੀ ਸ੍ਰਿਸ਼ਟੀ ਦਾ ਭੇਦ ਬਾਣੀ ਰਾਹੀਂ ਦੱਸ ਰਿਹਾ ਹੈ। ਇਸ ਲਈ ਜੋ ਲਿਖਿਆ ਗੁਰਬਾਣੀ ਵਿੱਚ ਨਿਰੋਲ ਸੱਚ ਹੈ। ਸੋ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਆ ਗਿਆ, ਇਹ ਨਿਰੋਲ ਸੱਚ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕਰ ਦਿੱਤਾ, ਉਸ ਪਰਮੇਸ਼ਰ ਨੇ ਆਪ, ਗੁਰੂ ਨੇ ਆਪ, ਕਿਉਂਕਿ ਗੁਰੂ ਪਰਮੇਸ਼ਰ ਇੱਕੋ ਰੂਪ ਹਨ। ਨਮੋ ਚੰਦਰ ਚੰਦਰੇ, ਨਮੋ ਭਾਣ ਭਾਨੇ, ਨਮੋ ਗੀਤ ਗੀਤੇ, ਨਮੋ ਤਾਣ ਤਾਨੇ। ਹੇ ਪ੍ਰਭੂ ਤੈਨੂੰ ਨਮਸਕਾਰ ਹੈ, ਤੂੰ ਚੰਦਰਮਾ ਨੂੰ ਚਾਨਣ ਦੇਣ ਵਾਲਾ, ਸੂਰਜ ਨੂੰ ਵੀ ਰੋਸ਼ਨੀ ਦੇਣ ਵਾਲਾ ਹੈ। ਭਾਵ ਚੰਦਰਮਾ ਦੀ ਕੋਮਲ ਚਾਨਣੀ, ਜਮਾਲ ਕੋਮਲਤਾ, ਇਹਦਾ ਤੂੰ ਸੋਮਾ ਹੈ। ਤੇ ਸੂਰਜ ਦੇ ਤੇਜਮਈ ਪ੍ਰਚੰਡ ਪ੍ਰਕਾਸ਼ ਦਾ, ਜਲਾਲ ਦਾ ਵੀ ਤੂੰ ਖਜ਼ਾਨਾ ਹੈ। ਜਮਾਲ ਤੇ ਜਲਾਲ ਦੋਵਾਂ ਦਾ ਤੂੰ ਮਾਲਕ ਹੈ। ਸ਼ਾਂਤ ਰਸ ਤੇ ਵੀਰ ਰਸ ਦੋਵਾਂ ਦਾ ਤੂੰ ਮਾਲਕ ਹੈ। ਨਮੋ ਗੀਤ ਗੀਤੇ, ਮਾਨੋ ਤੂੰ ਇੱਕ ਸੁੰਦਰ ਗੀਤ ਹੈ। ਨਮੋ ਤਾਨ ਤਾਨੇ, ਤੂੰ ਇੱਕ ਮਹਾਨ ਦਿਲ ਖਿੱਚਵਾਂ ਤਰਾਨਾ ਹੈ, ਜੋ ਆਪਣੀ ਮਿਠਾਸ ਦੇ ਨਾਲ ਜਗਤ ਨੂੰ ਮੋਹ ਰਿਹਾ ਹੈ। ਨਮੋ ਨ੍ਰਿਤ ਨ੍ਰਿਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ। ਹੇ ਪ੍ਰਭੂ ਤੈਨੂੰ ਨਮਸਕਾਰ ਹੈ, ਤੂੰ ਇੱਕ ਮਹਾਨ ਸੁੰਦਰ ਨਾਚ ਹੈ। ਨਾਦ ਨਾਦੇ, ਤੂੰ ਇੱਕ ਮਹਾਨ ਸੁੰਦਰ ਆਵਾਜ਼ ਹੈ। ਨਮੋ ਪਾਨ ਪਾਨੇ, ਨਮੋ ਬਾਦ ਬਾਦੇ। ਪਾਨ ਬਾਦ ਨਗਾਰਚੀਆਂ ਦਾ ਨਗਾਰਚੀ, ਪਾਪ ਤੋਂ ਇੱਕ ਮਹਾਨ ਵੱਡਾ ਨਗਾਰਚੀ ਹੈ, ਜਿਸ ਨੇ ਢੋਲ ਵਜਾ ਕੇ ਜਗਤ ਰੂਪ ਮੇਲਾ ਇਕੱਠਾ ਕੀਤਾ ਹੋਇਆ ਹੈ। ਸਤਿਗੁਰਾਂ ਦੀ ਬਾਣੀ ਦਾ ਫੈਸਲਾ ਹੈ, ਬਾਜੀਗਰ ਬਾਜੀ ਪਾਈ, ਸਭ ਖਲਕ ਤਮਾਸ਼ੇ ਆਈ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਇਹ ਕੁਦਰਤ ਜਿਹੜੀ ਪਰਮਾਤਮਾ ਨੇ ਬਣਾਈ ਹੈ, ਪਾਤਸ਼ਾਹ ਕਹਿੰਦੇ ਮਾਨੋ ਕਿ ਬਾਜੀਗਰ ਦਾ ਖੇਲ ਹੈ। ਪ੍ਰਾਤਨ ਸਮਿਆਂ ਦੇ ਵਿੱਚ ਪਿੰਡਾਂ ਵਿੱਚ ਛਿੰਝਾਂ ਲੱਗਦੀਆਂ ਸਨ, ਮੱਲ ਅਖਾੜੇ ਹੋਇਆ ਕਰਦੇ, ਲੋਕ ਕੁਸ਼ਤੀਆਂ ਲੜਿਆ ਕਰਦੇ, ਖੇਡਾਂ ਖੇਡਿਆ ਕਰਦੇ। ਕੁਝ ਮਦਾਰੀ ਲੋਕ, ਬਾਜੀਗਰ ਆਦਿਕ ਲੋਕ, ਉਹ ਲੋਕਾਂ ਦਾ ਮਨੋਰੰਜਨ ਕਰਨ ਵਾਸਤੇ ਪਿੰਡਾਂ ਵਿੱਚ ਆਉਂਦੇ ਸਨ। ਇਹੀ ਮਨੋਰੰਜਨ ਦੇ ਸਾਧਨ ਹੋਇਆ ਕਰਦੇ ਸਨ ਉਹਨਾਂ ਸਮਿਆਂ ਦੇ ਅੰਦਰ। ਅਤੇ ਜਦੋਂ ਬਾਜੀਗਰ ਆ ਕੇ ਬਾਜੀ ਪਾਉਂਦੇ ਤਾਂ ਸਾਰਾ ਨਗਰ, ਸਾਰਾ ਪਿੰਡ ਉੱਥੇ ਤਮਾਸ਼ਾ ਦੇਖਣ ਵਾਸਤੇ ਇਕੱਤਰ ਹੋ ਜਾਂਦਾ। ਅਤੇ ਜਦੋਂ ਬਾਜੀਗਰ ਆਪਣੀ ਖੇਡ ਨੂੰ ਸਮਾਪਤ ਕਰ ਲੈਂਦਾ ਤਾਂ ਫਿਰ ਉਹ ਉੱਥੇ ਇਕੱਲਾ ਹੀ ਰਹਿ ਜਾਂਦਾ, ਬਾਕੀ ਸਾਰੇ ਲੋਕ ਚਲੇ ਜਾਂਦੇ। ਮਾਨੋ ਸਤਿਗੁਰੂ ਕਹਿੰਦੇ ਇਹ ਸ੍ਰਿਸ਼ਟੀ ਵੀ ਪਰਮਾਤਮਾ ਨੇ ਇਸੇ ਪ੍ਰਕਾਰ ਹੀ ਰਚੀ ਹੈ। ਜਿਵੇਂ ਕਿ ਧਨਾਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਪਹਿਲ ਪੁਰੀਏ ਪੁੰਡਰਕ ਬਣਾ, ਤਾਚੇ ਹੰਸਾ ਸਗਲੇ ਜਨਾ। ਭਗਤ ਨਾਮਦੇਵ ਜੀ ਫਰਮਾਨ ਕਰਦੇ ਨੇ, ਪਹਿਲਾ ਪੈਰ ਜੋ ਜਗਤ ਬਣਿਆ ਹੈ ਉਹ ਮਾਨੋ ਕੌਲ ਫੁੱਲਾਂ ਦਾ ਇੱਕ ਖੇਤ ਹੈ। ਤਾਚੇ ਹੰਸਾ ਸਗਲੇ ਜਨਾ, ਤੇ ਸਾਰੇ ਜੀ ਜੰਤ ਉਸ ਕੌਲ ਫੁੱਲਾਂ ਦੇ ਖੇਤ ਦੇ ਹੰਸ ਹਨ। कृष्ण ते जान ओ हर हर नाचन ते नाचना। परमात्मा की यह रचना नाच कर रही है। कृष्णा तो भाव है इत माया, परमात्मा की माया द्वारा रची हुई ये सृष्टि मानो नाच कर रही है। ये प्रभु की माया तो भाव प्रेरणा तो समझना करो। पहल पुरुष साबेरा पहला पुरश अकाल पुरख प्रगट होया, जिसन सतगुरु नानक देव जी कहें आप ही न आप साजियो आप ही न रचियो नाव। फिर नामदेव जी कहें अथोन पुरसाद मरा, प्रसाद मरा भाव उस पुरश तो बाद माया कुदरत होंद आई। तो सतगुरु जी कहें आप ही न आप साजियो आप ही न रचियो नाव, दोई कुदरत साजी है कर आसन डिठो चाओ। असगा अस उसगा इस माया का तो उस अकाल पुरख का मेल होया कर आसन डिठो चाओ। जिस शब्द नूं असीं श्री जपजी साहिब च पढ़दे हाँ एका माई जुगत व्याई तिन चेले प्रवान, माया ते प्रभु का आपस परस्पर संबंध होया, वो माया प्रसूत होई उहदे विच्चों तिन चेले तीन देवते पैदा होए, एक संसारी एक भंडारी एक लाए दीबान। ये तीन शक्तियां एक संसार नूं पैदा करन वाली, एक उहदी प्रतपालना करन वाली ते अगे लैता करन वाली। ये तीन सिस्टम जिहड़े सी उस परमेश्वर ने पैदा कीते ने, क्योंकि अरबद नरबद धुंधुकारा धरना गगना हुक्म अपारा, ना दिन रहन ना चंद ना सूरज सुन समाध लगाएं दा। जदों श्री गुरु नानक देव जी का पावन शब्द पढ़ते हाँ तो उस शब्द के अंदर सतगुरु जी जिक्र करी जा रहे हैं लगातार कि कुछ भी नहीं सी, पौन नहीं सी, पानी नहीं सी, धरती नहीं सी, आकाश नहीं सी, कुछ भी नहीं। तो फिर अखीर ते जाके जिथे सतगुरु जी सृष्टि रचना की गल करते हैं उत्थे लिखते ने ब्रह्मा विष्णु महेश उपाए माया मोह वधाने दा। ये तीन शक्तियां उन्हें पैदा कीतियां परमेश्वर ने संसार की रचना रचन वास्ते, जिसनों कलगीधर पिता जी ने चंडी की वार दे विच वर्णन किया, पृथ्वी खंडा साधक है जिन सब संसार उपाया, ब्रह्मा विष्णु महेश साज कुदरती दा खेल रचाए बनाया, सिंध पर्वत मेदनी बिन थम्मा गगन रहाया, सिरजे दानो देवते तिन अंदर बाद रचाया, तैं ही दुर्गा साज के दैतां दा नाश कराया, तैथों ही बलराम लै नाल बाणा द्रिश रकाया, तैथों ही बल कृष्ण लै कंस केसी पकड़ गिराया, बड़े बड़े मुन देवते कई युग तिन्नी तनताया, किन्नी तेरा अंत ना पाया। ये बड़े विस्तार नाल सतगुरां ने जिक्र किया है, पर गुरमत उन्हां देवी देवत्यां दी पूजा नूं नहीं मंदी। सतगुरु कहिंदे ने पूजा एक अकाल पुरख की करनी है सिख ने, ये तो उहदे ब्रह्मंड का जिक्र कर रहे ने सतगुरु, जिवें वह कुदरत परमात्मा ने पैदा की है उहदे भेदां बारे दस रहे ने। ते गुरु नानक देव महाराज जी ने फिर जपजी साहिब विच बड़ा विस्तार कर दिता, एका माई जुगत व्याई तीन चेले प्रवान, एक संसारी एक भंडारी एक लाए दीवान। संसारी पैदा करन वाला ब्रह्मा और रोजी देन वाला विष्णु, लैता करन वाला शिव। पर अगे सतगुरु ने जिक्र किया जिव ते सुभावै तिवें चलावै, जिव होवै फरमान। जिवें परमात्मा नूं पाउंदा है सृष्टि नूं उवें ही चलाउंदा है, ये तां उहदे हुक्म थल्ले काम कर रहे ने। ओ वेखै उहना नदर ना आवै बहुता इहो विडाण, ओ परमेशर उहनां नूं देख रिहा है, उहनां दी उहदी नज़र थल्ले ने, पर उहनां नूं तां परमात्मा नज़र भी नहीं आउंदा, भाव उहदे तों इन्ने नीवें बैठे होए ने उहदे तक उहनां दी पहुँच नहीं, पर उहदे हुक्म थल्ले कार करी जा रहे ने। जिवें असीं जीव भावें परमात्मा नूं वेखदे नहीं जाणदे नहीं, पर उन्हें धन सरंदा सच्चा पातशाह जिन जग धंधा लाया, सानू धंधे लाया असीं लगे होए हैं। इवें ही ये तीन शक्तियां उहदे हुक्म थले काम कर रही ने। सो सतगुरु सच्चे पातशाह साढ़े कुछ सज्जन ये कह दिंदे ने नहीं, ਕੁਝ ਹੈ ਹੀ ਨਹੀਂ। ਹੁਣ ਜਦੋਂ 100 ਦਰ ਪੜ੍ਹਦੇ ਹਾਂ ਤੇ 100 ਦਰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ 3 ਵਾਰ ਆਈ ਹੈ, ਜਪਜੀ ਸਾਹਿਬ ਦੇ ਅੰਦਰ, ਫਿਰ ਰਹਿਰਾਸ ਸਾਹਿਬ ਦੇ ਅੰਦਰ, ਫਿਰ ਆਸਾ ਰਾਗ ਦੇ ਅੰਦਰ। ਤੇ ਉੱਥੇ ਸਤਿਗੁਰੂ ਕਹਿੰਦੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ, ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਤਾਂ ਜੇ ਕੁਝ ਹੈ ਹੀ ਨਹੀਂ ਤੇ ਗਾ ਕੌਣ ਰਿਹਾ ਏ, ਬੜਾ ਵੱਡਾ ਸਵਾਲ ਪੈਦਾ ਹੁੰਦਾ ਏ। ਤੇ ਫਿਰ ਗੁਰੂ ਸਾਹਿਬ ਨੂੰ ਘੱਟੋ ਘੱਟੋ 3 ਵਾਰੀ ਜ਼ਿਕਰ ਕਰਨ ਦੀ ਕੀ ਜ਼ਰੂਰਤ ਪਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ। ਸੋ ਇਸ ਲਈ ਆਪਣੇ ਹਿਸਾਬ ਨਾਲ ਬਾਣੀ ਦੇ ਅਰਥ ਕਰ ਲੈਣੇ, ਕਿਸੇ ਗੱਲ ਤੋਂ ਮੁਨਕਰ ਹੋ ਜਾਣਾ, ਇਹ ਭੁਲੇਖਾ ਹੈ ਸਾਨੂੰ। ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਰਬਦ ਨਰਬਦ ਧੁੰਦੂ ਕਾਰਾ ਵਾਲੇ ਸ਼ਬਦ ਵਿੱਚ ਪਹਿਲਾਂ ਜ਼ਿਕਰ ਕੀਤਾ, ਜਿੱਥੇ ਕੁਝ ਵੀ ਨਹੀਂ ਉੱਥੇ ਸਤਿਗੁਰੂ ਲਿਖਦੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਨਾ ਕੋਈ ਅਵਰ ਨਾ ਦਿਸੈ ਏਕੋ ਸੋਈ, ਇੱਕ ਪਰਮਾਤਮਾ ਹੀ ਸੀ। ਅਤੇ ਜਦੋਂ ਸ੍ਰਿਸ਼ਟੀ ਰਚਨਾ ਦੀ ਲੋੜ ਪਈ ਤਾਂ ਇਹ ਬੇਸ ਬਣਾਇਆ ਉਹਨੇ, ਪੈਦਾ ਕੀਤੀ, ਤਾਂ ਉੱਥੇ ਲਿਖ ਦਿੱਤਾ ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ ਮਾਇਆ ਮੋਹ ਵਧਾਏ ਦਾ। ਸੋ ਇਸ ਲਈ ਕਿਸੇ ਚੀਜ਼ ਦੀ ਹੋਂਦ ਤੋਂ ਮੁਨਕਰ ਹੋ ਜਾਣਾ, ਇਹ ਵੀ ਬਹੁਤ ਵੱਡਾ ਗੁਨਾਹ ਹੁੰਦਾ ਹੈ। ਗੁਰਬਾਣੀ ਦੇ ਅਰਥ ਦੀ ਮਰਜ਼ੀ ਅਨੁਸਾਰ ਕਰ ਲੈਣੇ, ਅਸੀਂ ਗੁਰੂ ਨਾਲੋਂ ਵੱਧ ਕੇ ਸਿਆਣੇ ਨਹੀਂ ਹੋ ਸਕਦੇ। ਠੀਕ ਹੈ, ਸਾਨੂੰ ਗੁਰੂ ਸਾਹਿਬ ਨੇ ਕਿਹਾ ਇਹਨਾਂ ਦੀ ਪੂਜਾ ਨਹੀਂ, ਵਾਰ ਵਾਰ ਦ੍ਰਿੜ ਕਰਵਾਇਆ ਗਿਆ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ। ਦੇਵੀ ਦੇਵਾ ਪੂਜ ਗਏ ਭਾਈ, ਕਿਆ ਮੰਗੋ ਕਿਆ ਦੇ, ਪਾਹਣ ਨੀਰ ਪਖਲ ਗਏ ਭਾਈ ਜਲ ਮੈਂ ਬੂਡੇ ਤੇ। ਪੂਜਾ ਇੱਕ ਉਹ ਅੰਕਾਰ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ, ਅਤੇ ਪੂਜਾ ਉਹਦੀ ਕੀ ਹੈ, ਪੂਜਾ ਕੀਤਾ ਨਾਮ ਧਿਆਈ ਹੈ ਵੈ ਨਾਮ ਹੈ ਪੂਜ ਨਾ ਹੋਏ। ਅਤੇ ਉਸ ਮਾਲਕ ਨੂੰ ਆਪਣੇ ਅੰਦਰੋਂ ਪ੍ਰਾਪਤ ਕਰਨਾ ਹੈ ਗੁਰੂ ਦੇ ਸ਼ਬਦ ਨਾਲ ਜੁੜ ਕੇ, ਉਹਦੀ ਕਿਰਪਾ ਅਤੇ ਬਖਸ਼ਿਸ਼ ਦੇ ਪਾਤਰ ਬਣ ਕੇ। ਸੋ ਇਸ ਲਈ ਭਗਤ ਨਾਮਦੇਵ ਜੀ ਨੇ ਵੇਖੋ ਕਿੰਨਾ ਸੁੰਦਰ ਜ਼ਿਕਰ ਕੀਤਾ ਉਸ ਕੁਦਰਤ ਦਾ, ਪਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਦਾ। ਪਹਿਲ ਪੁਰੀਏ ਪੁੰਡਰਕ ਬਣਾ, ਪਹਿਲਾਂ ਜਗਤ ਬਣਿਆ, ਤਾਂ ਤੇ ਹੰਸਾ ਸਗਲੇ ਜਣਾ, ਇਹ ਸਾਰੇ ਜੀਵ ਜੰਤ ਮਾਨੋ ਕੌਲ ਫੁੱਲਾਂ ਦੇ ਖੇਤ ਦੇ ਹੰਸ ਹਨ। ਕ੍ਰਿਸ਼ਨਾ ਤੇ ਜਾਣ ਉਹ ਹਰ ਹਰ ਨਾਚੰਤੀ ਨਾਚਣਾ, ਪਰਮਾਤਮਾ ਦੀ ਰਚਨਾ ਨਾਚ ਕਰ ਰਹੀ ਹੈ, ਇਹ ਉਹਦੀ ਕਿਰਪਾ ਦੇ ਨਾਲ ਹੀ ਸਮਝ ਪੈਂਦੀ ਹੈ। ਪਹਿਲ ਪ੍ਰਸਾਦਰਾ, ਪਹਿਲਾਂ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋਇਆ, ਅਥੋਣ ਪ੍ਰਸਾਦ ਮਰਾ, ਫਿਰ ਉਸ ਤੋਂ ਮਾਇਆ ਬਣੀ, ਅਸਗਾ ਅਸ ਉਸਗਾ, ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ ਮੇਲ ਹੋਇਆ, ਫਿਰ ਇਹ ਸੰਸਾਰ ਜਿਹੜਾ ਸੀ ਹੋਂਦ ਵਿੱਚ ਆਇਆ। ਹਰ ਕਾ ਬਾਗਰਾ ਨਾਚੈ ਪਿੰਦੀ ਮਹਿ ਸਾਗਰਾ ਰਹਾਉ, ਕਹਿੰਦੇ ਮਨ ਨੂੰ ਇਹ ਸੋਹਣਾ ਜਿਹਾ ਬਾਗ ਬਣ ਗਿਆ ਅਤੇ ਆਉਣ ਨੱਚ ਰਿਹਾ ਏ, ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚਦਾ ਏ। ਭਾਵ ਕਿ ਸੰਸਾਰ ਦੇ ਜੀਵ ਮਾਇਆ ਵਿੱਚ ਮੋਹਿਤ ਹੋ ਕੇ ਦੌੜ ਭੱਜ ਕਰ ਰਹੇ ਨੇ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਨੇ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਬੋਲੇ ਬੋਲੇ ਦੇਖਿਆ ਦੇਖਿਆ ਸੁਣਿਆ ਬੋਲੇ ਦੌਰਿਓ ਫਿਰਤ ਹੈ। ਇਹ ਮਾਟੀ ਕੇ ਪੁੱਤਰੇ ਨੱਚ ਰਹੇ ਨੇ। ਸਤਿਗੁਰੂ ਜੀ ਜਿਵੇਂ ਕਲਗੀ ਧਰ ਜੀ ਨੇ ਉੱਥੇ ਜ਼ਿਕਰ ਕੀਤਾ ਜਾਪ ਸਾਹਿਬ ਦੇ ਅੰਦਰ, ਨਮੋ ਨ੍ਰਿਤ ਨ੍ਰਿਤੇ ਹੇ ਵਾਹਿਗੁਰੂ, ਨਮੋ ਨਾਦ ਨਾਦੇ, ਨਮੋ ਪਾਣ ਪਾਨੇ, ਨਮੋ ਬਾਦ ਬਾਦੇ, ਤੋਂ ਬੜਾ ਨਗਾਰਚੀ ਹੈ ਢੋਲ ਵਜਾ ਕੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਕਿਵੇਂ ਸ੍ਰਿਸ਼ਟੀ ਨੱਚ ਰਹੀ ਹੈ, ਉਹੀ ਜ਼ਿਕਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੰਦਰ ਸਾਨੂੰ ਮਿਲ ਰਿਹਾ ਹੈ। ਲਿਖਦੇ ਨੇ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਉ, ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ, ਇਸਤਰੀਆਂ ਮਰਦ ਸਭ ਨੱਚ ਰਹੇ ਹਨ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਨਈਆ ਤੇ ਬੈਰੇ ਕੰਨਾ, ਪਰ ਇਹਨਾਂ ਸਭਨਾਂ ਵਿੱਚ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ, ਸਾਰਿਆਂ ਵਿੱਚ ਉਸ ਪਰਮਾਤਮਾ ਦੀ ਹੀ ਚੇਤਨ ਸਤਾ ਹੈ, ਸਾਰੇ ਜੀਵਾਂ ਦੇ ਅੰਦਰ ਉਹ ਵਾਹਿਗੁਰੂ ਆਪ ਹੈ। ਨਈਆ ਤੇ ਬੈਰੇ ਕੰਨਾ, ਪਰਮੇਸ਼ਵਰ ਤੋਂ ਬਿਨਾਂ ਕੋਈ ਹੋਰ ਨਹੀਂ, ਉਹਨੇ ਆਪ ਹੀ ਆਪਣਾ ਅਸੂਲ ਰੂਪ ਇਹ ਸੰਸਾਰ ਪੈਦਾ ਕੀਤਾ ਹੈ। ਤਰਕ ਨਾ ਚਾਹ, ਕਹਿੰਦੇ ਹੇ ਭਾਈ ਤਰਕ ਨਾ ਕਰ, ਸ਼ੱਕ ਨਾ ਕਰ, ਭਰਮੀਆਂ ਚਾਹ ਇਸ ਸੰਬੰਧੀ ਭਰਮ ਦੂਰ ਕਰ ਦੇ, ਕਿਉਂਕਿ ਤਰਕ ਗੁਰਮਤ ਦਾ ਵਿਸ਼ਾ ਹੀ ਨਹੀਂ ਹੈ। गुरमत दे अंदर तर्क प्रवान नहीं, गुरमत दे अंदर विवेक प्रवान है। विवेक बुद्ध मिलती है गुरु दे कोलों। गुरबाणी विच कितना स्पष्ट किया गया, विवेक बुद्ध सतगुर ते पाई, गुर ज्ञान गुरु प्रभ केरा। पाठ पढ़े और वेद विचार्यो, निवल भुअंगम साधे, पंच जना संगना छुटक्यो, अधिक अहम बुद्ध बाधे, प्यारे इन बिद मिलन न जाई, मैं किए कर्म अनेका, हार पर्यो स्वामी कै द्वारे, दीजे बुद्ध विवेका। विवेक बुद्ध परमात्मा तो मंगी है, प्रभ कै सिमरन ज्ञान ध्यान तत् बुद्ध। सिमरन करन दे नाले तत् बुद्धि मिलती है, जदों सुरत टका विच आउंदी है ना, मन की मैल लेंदी है, हिरदा पवित्र हुंदा है, ते अंदरों निर्मल बुद्ध मिलती है, वह बुद्ध जिहड़ी सच ते झूठ का नितारा कर सके। इसलिए गुरबाणी के अंदर गुरमुखां नूं हंस कहा गया, क्योंकि हंस की चुंझ विच खटास हुंदी है, तो दुध अगे रखो, दुध विच चुंझ पाउंदा है, चुंझ पाउण दे नाल उहदा पनीर बन जांदा है, फुट जांदा है दुध, तो फुटियां ग्रहण कर लैंदा है, पानी छड़ दिंदा है। इवें सिख की बिरती है, सिख ने इस ब्रह्मंड संसार विच रहिंदे होए जिथे कि चार चफेरे झूठ का पसारा है, जगत मैं झूठी देखी प्रीत, अपने ही सुख सों सब लागे क्या दारा क्या मीत। ये झूठ नूं छड के इत्थों सच नूं ग्रहण करना है, इत्थे सच ग्रहण करन वास्ते असीं आए हाँ। इसलिए सिख ने सच नाल जुड़ना है, ते सच नाल जुड़िया जाना है सिमरन दे द्वारा। अपने अंदर ये शरीर भी मानो झूठ है, ते शरीर दे अंदर जिहड़ी ये चेतन सत्ता वो सच है, जिहड़ी साडी जीव आत्मा है, जिन्हों नवें पातशाह जी कहें साधो ए तन मिथ्या जाना। मिथ्या का अर्थ होंगे कुछ समय लई झूठा, या भीतर जो राम बस्त है साचो ता है पछाना। ये अंदर जिहड़ी वह परमात्मा की चेतन सत्ता है, उन्हों सच करके जानना करो। इसलिए तर्क गुरमत का रस्ता नहीं है, विवेक रस्ता है गुरमत का। जिथे बिब एक दो तो एक हो जाना, कबीर तू तू करता तू हुआ मुझ में रहा ना हूं, जब आपा परका मिट गया जब देखा तत् तू। तो भगत कबीर साहब जी ने तो अपना गुरु ही उस विवेक नूं मन्या जिहड़ी विवेक मत परमात्मा तो प्राप्त हुई है। आप जी पावन बाणी च फरमान करते ने, कहो कबीर मैं सो गुर पाया जाका नाओ विवेको। जिहड़ा कलगीधर पातशाह ने जिक्र किया, ए बिद करत तपस्या भयो दुवै ते एक रूप होए गयो। एक रूप बन गए, कबीर तू तू करता तू हुआ मुझ में रहा ना हूं, जब आपा परका मिट गया जत देखा तत् तू। अब जिथे देखदा तू ही देखदा है, तेरा रूप नजर आउंदा है। तो भगत नामदेव जी कहिंदे भाई तर्क ना कर, तर्क गुरमत का रस्ता नहीं। तर्क करके हर चीज़ नूं रद्द कर देना, कहना असी मनदे नहीं, ये सियाणप नहीं। तर्क ते विवेक विच बड़ा फर्क है। विवेकी जिहड़ा हुंदा है वह रस्ता कढ़न की कोशिश करता है, रस्ता कढ़दा है। तर्कवादी जिहड़ा हुंदा है, जिवें मन्नो रस्ते विच कंडे खिल रहे ने, तर्कवादी जिहड़ा पिछे मुड़ जांदा है, कहिंदा मैं नहीं लंघांगा। जिहड़ा विवेकशील है वह कहेगा रस्ता सफर तो तय करना है जिस मार्ग ते चल पए हां, पर हुण इत्थे जुत्ती पा के लंघिया जा सकदा है, जे कंडे चुना लग गए ਤਾਂ ਅਸੀਂ ਇੱਥੇ ਉਲਝ ਜਾਵਾਂਗੇ। ਨਦੀਆਂ ਵਗਦੀਆਂ ਨੇ, ਵਗਦੇ ਹੋਏ ਪਾਣੀ ਦੇ ਅੱਗੇ ਜਦੋਂ ਕੋਈ ਚਟਾਨ ਆ ਜਾਂਦੀ ਹੈ ਤਾਂ ਸਾਈਡ ਤੋਂ ਰਸਤਾ ਬਣਾ ਕੇ ਅੱਗੇ ਫਿਰ ਲੰਘਣ ਦਾ ਯਤਨ ਕਰਦਾ ਹੈ ਅਤੇ ਲੰਘ ਜਾਂਦਾ ਹੈ। ਬਹੁਤ ਵੱਡੀ ਚਟਾਨ ਆ ਜਾਵੇ ਤਾਂ ਵੀ ਉਛਲ ਕੇ ਆਪਣਾ ਰਸਤਾ ਅਲੱਗ ਬਣਾ ਲੈਂਦਾ ਹੈ। ਇਵੇਂ ਹੀ ਗੁਰਮਤ ਦਾ ਮਾਰਗ ਹੈ, ਵਿਵੇਕ ਦਾ ਮਾਰਗ, ਇਹ ਤਰਕ ਦਾ ਮਾਰਗ ਨਹੀਂ। ਸੋ ਇਸ ਲਈ ਵੇਖੋ ਕਿੰਨਾ ਸੁੰਦਰ ਭਗਤ ਨਾਮਦੇਵ ਜੀ ਸਾਨੂੰ ਸਮਝਾ ਰਹੇ ਨੇ, ਭਾਈ ਤਰਕ ਨਾ ਕਰ, ਇਹ ਤਰਕ ਦਾ ਰਸਤਾ ਹੀ ਨਹੀਂ ਹੈ। ਤਰਕ ਨਾ ਚਾਹ ਭਰਮੀਆਂ ਚਾਹ, ਭਰਮ ਦੂਰ ਕਰ ਦੇ, ਅਤੇ ਭਰਮ ਦਾ ਫਿਰ ਤਾਂ ਹੀ ਦੂਰ ਹੋਵੇਗਾ ਨਾ ਜੇ ਪ੍ਰਭੂ ਦਾ ਸਿਮਰਨ ਕਰਾਂਗੇ। ਅਤੇ ਸਿਮਰਨ ਤੋਂ ਬਿਨਾਂ ਭਰਮ ਦੂਰ ਨਹੀਂ ਹੁੰਦਾ, ਕਿਉਂਕਿ ਭਰਮ ਦੂਰ ਉਦੋਂ ਹੋਣਾ ਹੈ। ਸਤਿਗੁਰੂ ਕਹਿੰਦੇ ਜਨ ਨਾਨਕ ਬਿਨ ਆਪਾ ਚਿੰਨ੍ਹੈ ਮਿਟੈ ਨਾ ਭਰਮ ਕੀ ਕਾਈ। ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਪਹਿਚਾਣਿਆ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੁਝੇ ਸੋਏ। ਗਿਆਨੀ ਉਹਨੂੰ ਨਹੀਂ ਕਹਿੰਦੇ ਜਿਹੜਾ ਥੋੜ੍ਹਾ ਬਹੁਤਾ ਗਿਆਨ ਪੜ੍ਹ ਲਿਖ ਕੇ ਫਿਰ ਉਹ ਮੁੜ ਕੇ ਤਰਕਾਂ ਵਿਤਰਕਾਂ ਕਰੀ ਜਾਵੇ ਅਤੇ ਆਪਣੇ ਆਪ ਨੂੰ ਵੱਡਾ ਗਿਆਨੀ ਪੇਸ਼ ਕਰਨ ਦਾ ਯਤਨ ਕਰੇ, ਉਹ ਗਿਆਨੀ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਗਿਆਨੀ ਤਾਂ ਉਹ ਹੈ ਜਿਹੜਾ ਆਪਣੇ ਆਪ ਨੂੰ ਪਛਾਣ ਲਵੇ ਅਤੇ ਪਰਮਾਤਮਾ ਨੂੰ ਪਛਾਣ ਲਵੇ। ਆਪ ਪਛਾਣੇ ਬੁਝੈ ਸੋਏ, ਉਹਨੂੰ ਗੁਰਮਤਿ ਨੇ ਗਿਆਨੀ ਮੰਨਿਆ ਹੈ। ਕੇਸਵਾ ਬਚਾਉਣੀ ਆਈਏ ਮਈਏ ਏਕ ਆਣ ਜੀਓ। ਕੇਸਵਾ ਕੇਸ਼ਵ ਦੇ ਬਚਨ, ਕਿਉਂਕਿ ਪਰਮਾਤਮਾ ਕੇਸਾ ਧਾਰੀ ਹੈ, ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਅਸਾਰ। ਬਾਣੀ ਵਿੱਚ ਬੜਾ ਸਪਸ਼ਟ ਲਿਖਿਆ ਹੈ, ਤੇਰੇ ਬੰਕੇ ਲੋਇਨ ਦਸ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਇਸ ਲਈ ਉੱਥੇ ਕੇਸਵਾ ਕਹਿ ਕੇ ਸੰਬੋਧਨ ਕਰ ਦਿੱਤਾ ਭਗਤ ਨਾਮਦੇਵ ਜੀ ਨੇ, ਕਿਹਾ ਹਰੇਕ ਇਸਤਰੀ ਮਰਦ ਵੇ ਪਰਮਾਤਮਾ ਦੇ ਬਚਨ ਹੀ ਇੱਕ ਰਸ ਹੋ ਰਹੇ ਹਨ ਸਾਰਿਆਂ ਦੇ ਅੰਦਰ। ਆਪ ਜੀ ਬਾਣੀ ਵਿੱਚ ਜ਼ਿਕਰ ਕਰਦੇ ਨੇ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਸਾਰਿਆਂ ਹਿਰਦਿਆਂ ਦੇ ਵਿੱਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ, ਉਹਦੇ ਹੀ ਚੇਤਨ ਸੱਤਾ ਹੈ। ਇੱਥੇ ਵੀ ਜ਼ਿਕਰ ਕਰ ਰਹੇ ਨੇ ਕਿ ਇੱਕ ਰਸ ਉਹ ਪਰਮਾਤਮਾ ਹਰੇਕ ਜੀਵ ਵਿੱਚ ਆਪ ਹੀ ਬੋਲ ਤੇ ਵਰਤ ਰਿਹਾ। ਕੇਸਵਾ ਬਚਾਉਣੀ, ਬਚਾਉਣੀ ਦਾ ਅਰਥ ਹੈ ਬਚਨ, ਅਈਏ ਮਈਏ ਏਕ ਆਣ ਜੀਓ, ਇਸਤਰੀ ਮਰਦ ਵਿੱਚ ਸਾਰਿਆਂ ਵਿੱਚ। ਪਿੰਡੀ ਉਬਕਲੇ ਸੰਸਾਰਾ, ਹੇ ਭਾਈ ਜੀਵ ਟਿੰਡਾਂ ਸੰਸਾਰ ਸਮੁੰਦਰ ਵਿੱਚ ਡੁਬਕੀਆਂ ਲੈ ਰਹੇ ਹਨ। ਭਰਮ ਭਰਮ ਆਏ ਤੁਮ ਚੇ ਦੁਆਰਾ, ਪਰ ਭਗਤ ਨਾਮਦੇਵ ਜੀ ਕਹਿੰਦੇ ਪ੍ਰਭੂ ਮੈਂ ਭੜਕ ਭੜਕ ਕੇ ਤੇਰੇ ਦਰ ਤੇ ਆ ਡਿੱਗਾ। ਤੇ ਅੱਗੋਂ ਪਰਮਾਤਮਾ ਆਵਾਜ਼ ਦਿੰਦਾ ਹੈ, ਪਰਮਾਤਮਾ ਨੇ ਆਪਣੇ ਭਗਤ ਨਾਲ ਗੱਲ ਕੀਤੀ ਹੈ ਬਾਣੀ ਵਿੱਚ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਸਿੱਧੀ ਗੱਲ ਹੋ ਰਹੀ ਹੈ ਭਗਤ ਨਾਮਦੇਵ ਜੀ ਦੀ। ਪਰਮੇਸ਼ਰ ਨੇ ਕਿਹਾ ਤੂੰ ਕੌਣ ਰੇ, ਤੂੰ ਕੌਣ ਹੈ? ਨਾਮਦੇਵ ਜੀ ਆਵਾਜ਼ ਦਿੰਦੇ ਨੇ, ਮੈਂ ਜੀ ਨਾਮਾ ਹੋ ਜੀ, ਹੇ ਪ੍ਰਭੂ ਜੀ ਮੈਂ ਨਾਮਦੇਵ ਹਾਂ ਜੀ। ਤੇ ਪਰਮੇਸ਼ਰ ਨੇ ਪੁੱਛਿਆ ਫਿਰ ਤੁਸੀਂ ਕਿਸ ਵਾਸਤੇ ਆਏ ਹੋ, ਕੀ ਬੇਨਤੀ ਕਰਨ ਵਾਸਤੇ ਆਏ ਹੋ? ਬੇਨਤੀ ਕੀਤੀ, ਆਲਾ ਤੇ ਨਿਵਾਰਣਾ ਜਮ ਕਾਰਣਾ, ਹੇ ਪਰਮੇਸ਼ਰ ਕਿਰਪਾ ਕਰੋ ਮੈਨੂੰ ਜਗਤ ਦੇ ਜੰਜਾਲ ਤੋਂ ਬਚਾ ਲਓ, ਜਮਾਂ ਦੇ ਡਰ ਤੋਂ ਬਚਾ ਲੈ। ਬਸ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਇਹ ਵੀ ਦੁੱਖ ਹੈ, ਮਾਤਾ ਦੇ ਗਰਭ ਵਿੱਚ ਪੈ ਪੈ ਕੇ ਸਰੀਰ ਧਾਰਨ ਕਰਨੇ ਵੀ ਦੁੱਖ ਹੈ। ਅਗਨ ਦਹੈ ਅਰ ਗਰਭ ਬਸੇਰਾ, ਇਹ ਦੁੱਖ ਮੇਰਾ ਕੱਟ ਦਿਓ, ਬਸ ਜਨਮ ਮਰਨ ਕੱਟ ਦਿਓ, ਆਪਣੇ ਚਰਨਾਂ ਵਿੱਚ ਥਾਂ ਦੇ ਦਿਓ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕੰਮ ਹੈਲਪ ਆਏ ਸੀ। ਸੋ ਮੈਂ ਬੇਨਤੀ ਕਰ ਰਿਹਾ ਸੀ ਜਾਪ ਸਾਹਿਬ ਦੀ ਬਾਣੀ ਦੇ ਵਿੱਚੋਂ, ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਆਪਾਂ ਪ੍ਰਮਾਣ ਲੈ ਲਿਆ, ਜਿੱਥੇ ਸਤਿਗੁਰੂ ਕਲਗੀਧਰ ਜੀ ਨੇ ਉਸ ਪਰਮੇਸ਼ਰ ਦੀ ਇਸ ਸ੍ਰਿਸ਼ਟੀ ਦਾ ਜ਼ਿਕਰ ਕੀਤਾ, ਨਮੋ ਨਿਰਿਤ ਨਿਰਿਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ। ਹੇ ਪ੍ਰਭੂ ਤੂੰ ਮਹਾਨ ਸੁੰਦਰ ਨਾਚ ਹੈ, ਤੇਰੀ ਅੱਤ ਸੁਰੀਲੀ ਮਿੱਠੀ ਆਵਾਜ਼ ਹੈ। ਤੇਰਾ ਸੁੰਦਰ ਨਾਚ ਵੇਖ ਕੇ, ਸੁਰੀਲੀ ਆਵਾਜ਼ ਸੁਣ ਕੇ ਸਾਰਾ ਸੰਸਾਰ ਮੋਹਿਤ ਹੋਇਆ ਪਿਆ ਹੈ। ਹੇ ਪ੍ਰਭੂ ਤੈਨੂੰ ਨਮਸਕਾਰ ਹੈ, ਤੂੰ ਨਗਾਰਚੀਆਂ ਦਾ ਨਗਾਰਚੀ ਹੈ, ਤੂੰ ਢੋਲ ਵਜਾ ਕੇ ਸਾਰੇ ਸੰਸਾਰ ਦਾ ਤਮਾਸ਼ਾ ਰਚਾਇਆ ਹੋਇਆ ਹੈ। ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਏ ਹੋ ਜਗਤ ਤਮਾਸ਼ਾ। ਮੈਂ ਤਾਂ ਉਸ ਪਰਮ ਪੁਰਖ ਪਰਮੇਸ਼ਰ ਦਾ ਦਾਸ ਹਾਂ ਤੇ ਜਗਤ ਦਾ ਤਮਾਸ਼ਾ ਦੇਖਣ ਵਾਸਤੇ ਆਇਆ ਹਾਂ, ਉਹਨੇ ਮੈਨੂੰ ਹੁਕਮ ਲਾ ਕੇ ਸੰਸਾਰ ਤੇ ਭੇਜਿਆ ਹੈ, ਇਸ ਕਰਕੇ ਮੈਂ ਉਹਦਾ ਹੁਕਮ ਪਾ ਕੇ ਸੰਸਾਰ ਤੇ ਆਇਆ। ਮੈਨੂੰ ਪਰਮੇਸ਼ਰ ਕਰਕੇ ਨਹੀਂ ਪੂਜਣਾ, ਮੈਂ ਤਾਂ ਉਹਦਾ ਦਾਸ ਹਾਂ ਤੇ ਪਰਮਾਤਮਾ ਦਾ ਹੁਕਮ ਲੈ ਕੇ ਆਇਆ। ਉਸ ਪਰਮਾਤਮਾ ਨੇ ਕਿਹਾ ਕਿ ਮੈਨੂੰ ਸੰਸਾਰ ਵਿੱਚ ਜਾ ਕੇ ਇਹੋ ਜਿਹੇ ਪੰਥ ਦੀ ਸਾਜਨਾ ਕਰੋ ਜਿਹੜਾ ਨਾਮ ਨੂੰ ਜਪੇ ਸਿੱਧਾ ਅਕਾਲ ਦੇ ਨਾਲ ਜੁੜੇ। ਮੈਂ ਤਾਂ ਉਸ ਗੁਰੂ ਨਾਨਕ ਦੀ ਸੰਗਤ ਨੂੰ, ਗੁਰਸੰਗਤ ਕਿੰਨੀ ਖਾਲਸਾ, ਖਾਲਸੇ ਦਾ ਰੂਪ ਦੇਣ ਵਾਸਤੇ ਆਇਆ ਹਾਂ। ਤਾਂ ਹੀ ਤਾਂ ਬੇਨਤੀ ਕਰਦੇ ਨੇ, ਠਾਠ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਬੇਨਤੀ ਕੀਤੀ ਆ। ਦੇਖ ਤੇਗ ਜਗ ਮੈਂ ਦਉ ਚੱਲੈ ਰਾਖ, ਆਪ ਮੋਹਿ ਔਰ ਨਾ ਦਲੈ। ਜਦੋਂ ਪਰਮੇਸ਼ਵਰ ਵੱਲੋਂ ਕਿਹਾ ਗਿਆ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚੁਰ ਕਰ ਬੈ ਕੋ ਸਾਜਾ, ਮੈਂ ਤੈਨੂੰ ਪੁੱਤਰ ਬਣਾ ਕੇ ਭੇਜ ਰਿਹਾ ਪੰਥ ਦੀ ਰਚਨਾ ਕਰਨ ਵਾਸਤੇ। ਸੋ ਇਸ ਲਈ ਪਰਮ ਪੁਰਖ ਕੇ ਦਾਸ, ਭਾਵੇਂ ਗੁਰ ਪਰਮੇਸ਼ਰ ਏਕੋ ਜਾਣ ਹੈ, ਪਰ ਇੱਥੇ ਸਤਿਗੁਰੂ ਜੀ ਆਪਣੇ ਆਪ ਨੂੰ ਨਿਮਰਤਾ ਵਿੱਚ ਲੈ ਕੇ ਜਾਂਦੇ ਨੇ। ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ, ਆਪਣੇ ਆਪ ਨੂੰ ਨਿਮਰਤਾ ਵਿੱਚ ਲੈ ਕੇ ਜਾਂਦੇ ਨੇ। ਲੇਕਿਨ ਸਿੱਖ ਨੇ ਤਾਂ ਨਹੀਂ ਕਹਿਣਾ, ਸਿੱਖ ਵਾਸਤੇ ਤਾਂ ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ, ਉਹ ਤਾਂ ਉੱਤਮ ਪੁਰਖ ਵਿੱਚ ਸ਼ਬਦ ਉਚਾਰਨ ਕਰਦੇ ਨੇ ਸਾਨੂੰ ਨਿਮਰਤਾ ਸਿਖਾਉਣ ਵਾਸਤੇ, ਕਿ ਜੇ ਰੱਬ ਦੀ ਭਗਤੀ ਕਰਨੀ ਹੈ ਤਾਂ ਨਿਮਰਤਾ ਕਿਵੇਂ ਧਾਰਨ ਕਰਨੀ। ਉਹ ਨਿਮਰਤਾ ਸਿਖਾਉਣ ਵਾਸਤੇ ਸਤਿਗੁਰਾਂ ਨੇ ਸ਼ਬਦ ਬਾਣੀ ਵਿੱਚ ਦਰਜ ਕੀਤੇ, ਨਾਨਕ ਨੀਚ ਕਹੇ ਵਿਚਾਰ, ਆਪਣੇ ਆਪ ਨੂੰ ਨਿਮਾਣਾ ਅਖਵਾਇਆ, ਨੀਚ ਅਖਵਾਇਆ। ਮਹਾਨ ਹੁੰਦਿਆਂ ਹੋਇਆ, ਪ੍ਰਭੂ ਦਾ ਰੂਪ ਹੁੰਦਿਆਂ ਹੋਇਆ, ਜਿਹੜੇ ਲੋਕ ਸ਼ੰਕਾ ਕਰਦੇ ਨੇ, ਜਿਹੜੀ ਬਾਣੀ ਵਿੱਚ ਤਾਂ ਲਿਖਿਆ ਗੁਰ ਪਰਮੇਸ਼ਰ ਏਕੋ ਜਾਣ, ਅਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਨੂੰ ਗੁਰੂ ਪਰਮੇਸ਼ਰ ਕਰਕੇ ਜਾਣਨਾ ਨਹੀਂ, ਇਹ ਉਹਨਾਂ ਦੇ ਸਮਝਣ ਦਾ ਫਰਕ ਹੈ। ਉੱਥੇ ਗੁਰੂ ਸਾਹਿਬ ਆਪਣੇ ਆਪ ਨੂੰ ਨਿਮਰਤਾ ਵਿੱਚ ਲੈ ਕੇ ਜਾ ਰਹੇ ਨੇ, ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਕਿਉਂਕਿ ਉੱਥੇ ਪ੍ਰਕਰਨ ਚੱਲ ਰਿਹਾ ਹੈ ਕਿ ਪਰਮਾਤਮਾ ਨੇ ਕਿਹਾ ਬੜੇ ਭੇਜੇ ਮੈਂ ਸੰਸਾਰ ਦੇ ਅੰਦਰ, ਉਹਨਾਂ ਨੇ ਜਾ ਕੇ ਆਪੋ ਆਪਣਾ ਨਾਮ ਜਪਾਇਆ ਮੇਰਾ ਨਹੀਂ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸੁਚੇਤ ਕੀਤਾ ਵੀ ਤੁਸੀਂ ਵੀ ਮੇਰੇ ਬਚਨਾਂ ਨੂੰ ਮੰਨਣਾ ਹੈ, ਇਹਦੇ ਉਪਦੇਸ਼ਾਂ 'ਤੇ ਚੱਲਣਾ ਹੈ, ਅਤੇ ਪੂਜਾ ਅਕਾਲ ਪੁਰਖ ਦੀ ਕਰਨੀ ਹੈ, ਪਰਮਾਤਮਾ ਨਾਲ ਜੋੜਨ ਵਾਸਤੇ ਆਏ ਹਾਂ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਭਗਤ ਨਾਮਦੇਵ ਜੀ ਨੇ ਫਰਮਾਇਆ, ਜੋ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ, ਬਾਜੀਗਰ ਬਾਜੀ ਪਾਈ ਸਭ ਖਲਕ ਤਮਾਸ਼ੇ ਆਈ, ਉਹੀ ਜ਼ਿਕਰ ਦਸਮੇਸ਼ ਪਿਤਾ ਜੀ ਨੇ ਇੱਥੇ ਨਮਸਕਾਰ ਕਰਦਿਆਂ ਹੋਇਆਂ ਉਸ ਪਰਵਤਗਾਰ ਅਕਾਲ ਪੁਰਖ ਵਾਹਿਗੁਰੂ ਨੂੰ ਇੱਥੇ ਉਚਾਰਨ ਕੀਤਾ ਹੈ। ਸੋ ਸਾਧ ਸੰਗਤ, ਕੇਵਲ ਮੇਰਾ ਖਿਆਲ ਆਪਾਂ ਚਾਰ ਕੁ ਬੰਦਾਂ ਦੀ ਹੀ ਵਿਚਾਰ ਕਰ ਸਕੇ ਹਾਂ। ਸੋ ਸਮਾਂ ਕਾਫੀ ਹੋ ਗਿਆ, ਇੰਨੇ ਸ਼ਬਦ ਗੁਰਮੁਖ ਪਿਆਰਿਓ ਪ੍ਰਵਾਨ ਕਰਿਓ, ਕਿਉਂਕਿ ਕੋਈ ਕਾਲ ਨਹੀਂ, ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਕਰਾਉਂਦੇ ਨੇ, ਆਪਾਂ ਸਹਿਜ ਸਹਿਜ ਇਹ ਸਮਝਣ ਦਾ ਯਤਨ ਕਰਨਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਗੁਰੂ ਨਾਨਕ ਵਿੱਚ ਕੋਈ ਅੰਤਰ ਨਹੀਂ। ਜਿਹੜੇ ਲੋਕ ਇਹ ਭੁਲੇਖਾ ਖਾ ਜਾਂਦੇ ਨੇ, ਉਹਨਾਂ ਨੂੰ ਕਦੀ ਮੰਜ਼ਿਲ ਨਹੀਂ ਮਿਲਿਆ ਕਰਦੀ। ਦਸਾਂ ਪਾਤਸ਼ਾਹੀਆਂ ਨੂੰ ਇੱਕੋ ਜੋਤ ਕਰਕੇ ਜਾਣਨਾ ਹੈ। ਜੋ ਮਿਸ਼ਨ ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਕੀਤਾ, ਉਹਨੂੰ ਦਸਵੇਂ ਜਾਮੇ ਵਿੱਚ ਸੰਪੂਰਨ ਕੀਤਾ ਹੈ। ਜੋ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਖਸ਼ੀ ਹੈ, ਉਹੀ ਬਾਣੀ ਕਲਗੀਧਰ ਪਾਤਸ਼ਾਹ ਜੀ ਨੇ ਦਸਮ ਦੇ ਰੂਪ ਵਿੱਚ ਬਖਸ਼ੀ ਹੈ। ਬਸ ਫਰਕ ਸ਼ੈਲੀ ਦਾ ਹੈ, ਫਰਕ ਸਮੇਂ ਅਤੇ ਸਥਾਨ ਦਾ ਹੈ, ਫਰਕ ਭਾਸ਼ਾ ਦਾ ਹੈ, ਫਰਕ ਚਾਲ ਦਾ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਵੀਰ ਰਸੀ ਹੈ, ਸਾਰੀ ਜ਼ਿੰਦਗੀ 42 ਸਾਲਾਂ ਦੇ ਵਿੱਚ ਉਹ ਕਾਰਜ ਕੀਤੇ ਜਿਨ੍ਹਾਂ ਨੂੰ ਨਾ ਕੋਈ ਦੁਨੀਆਂ ਵਿੱਚ ਕਰ ਸਕਿਆ ਅਤੇ ਨਾ ਕਰ ਸਕੇਗਾ ਇੰਨੇ ਥੋੜ੍ਹੇ ਸਮੇਂ ਦੇ ਅੰਦਰ। ਇਸ ਲਈ ਇਸ ਕਰਕੇ ਮਨ ਵਿੱਚ ਸ਼ੰਕੇ ਕੁਦਰਤੀ ਪੈਦਾ ਹੋ ਜਾਂਦੇ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਤਾਂ ਉਦੋਂ ਵੀ ਸਿੱਖਾਂ ਦੇ ਮਨਾਂ ਅੰਦਰ ਸ਼ੰਕੇ ਪੈਦਾ ਹੋਏ ਨੇ। ਸੋ ਸ਼ੰਕੇ ਕੀਤੇ ਸਿੱਖਾਂ ਨੇ ਜਦੋਂ ਕਿਹਾ, ਧਰਮ ਸਾਲ ਕਰ ਬਹੀ ਦਾ ਇੱਕ ਤਥਾਉ ਨਾ ਟਿਕਾ ਟਿਕਾਇਆ, ਪਾਤਸ਼ਾਹ ਘਰ ਆਮ ਦੇ ਗੜ ਚੜਿਆ ਪਾਤਸ਼ਾਹ ਚੜਾਇਆ, ਉਮਤ ਮਹਿਲ ਨਾ ਪਾਉਂਦੀ ਨੱਠਾ ਫਿਰੇ ਨਾ ਡਰੈ ਡਰਾਇਆ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖੜਾਇਆ, ਬਾਣੀ ਕਰ ਸੁਣ ਗਾਵ ਦਾ ਕਥੇ ਨਾ ਸੁਣੇ ਨਾ ਗਾਵ ਸੁਣਾਇਆ। ਉਦੋਂ ਵੀ ਸ਼ੰਕੇ ਕੀਤੇ ਗਏ, ਫਿਰ ਭਾਈ ਗੁਰਦਾਸ ਜੀ ਨੇ ਸ਼ੰਕੇ ਦੂਰ ਕਰਨ ਦਾ ਯਤਨ ਕੀਤਾ। ਸੋ ਮਨੁੱਖ ਦੀ ਮੱਤ ਛੋਟੀ ਹੈ, ਭੁਲੇਖਾ ਖਾ ਜਾਣਾ, ਸ਼ੰਕਾ ਕਰ ਜਾਣਾ ਕੋਈ ਵੱਡੀ ਗੱਲ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਭਾਵਨਾ ਦੀ ਦਾਤ ਸਾਡੀ ਝੋਲੀ ਪਾਉਣ, ਹਿਰਦੇ ਦੇ ਅੰਦਰ ਭਾਵਨਾ ਦਾ ਬੀਜ ਸਤਿਗੁਰੂ ਕਿਰਪਾ ਕਰਕੇ ਰੱਖ ਦੇਣ। ਤੋ ਭਾਵਨਾ ਅਤੇ ਸ਼ਰਧਾ ਦਾ ਬੀਜ ਜਦੋਂ ਪ੍ਰਗਟ ਹੋ ਗਿਆ, ਪੂਰਬ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਅਤੇ ਉੱਥੋਂ ਹੀ ਫਿਰ ਅੰਕੁਰ ਪੁੰਗਰਨਾ ਹੈ ਅਤੇ ਬੂਟੇ ਨੇ ਪੈਦਾ ਹੋਣਾ ਨਾਮ ਦੇ ਨੇ। ਪਰ ਹੋਣਾ ਤਾਂ ਹੈ ਜੇ ਹਿਰਦੇ ਵਿੱਚ ਉਹ ਤੱਤ ਹੋਣਗੇ ਸ਼ਰਧਾ ਦੇ। ਸ਼ਰਧਾ ਤੋਂ ਵਿਹੂਣਾ ਜਿਹੜਾ ਹੈ ਨਾ, ਉਹ ਜਿੰਨੇ ਮਰਜ਼ੀ ਗੀਤ ਗਾਈ ਜਾਵੇ, ਜਿੰਨੇ ਮਰਜ਼ੀ ਗਿਆਨ ਦੀਆਂ ਗੱਲਾਂ ਕਰੀ ਜਾਵੇ, ਉਹ ਕਦੇ ਵੀ ਸ਼ਰਧਾ ਤੋਂ ਵਿਹੂਣ ਪ੍ਰਭੂ ਦੀ ਪ੍ਰਾਪਤੀ ਨਹੀਂ ਕਰ ਸਕਦਾ। ਸੋ ਤਾਂ ਹੀ ਕਲਗੀਧਰ ਜੀ ਨੇ ਕਿਹਾ, ਸਾਚ ਕਹਾਂ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਪ੍ਰੇਮ ਤੋਂ ਬਿਨਾਂ ਪ੍ਰਭੂ ਦੀ ਪ੍ਰਾਪਤੀ ਨਹੀਂ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।